ਆਪ ਸੰਗਤਾਂ ਪ੍ਰੇਮ ਸ਼ਰਧਾ ਤੇ ਇਕਾਗਰਤਾ ਦੇ ਨਾਲ ਇਹ ਪਵਿੱਤਰ ਬਾਣੀ ਦੀ ਜੈ ਸ੍ਰੀ ਵਾਰ ਦੀ ਕਥਾ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ।
ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ। ਪਹਿਲੇ ਸ਼ਲੋਕ ਦੇ ਵਿੱਚ, ਸ਼ਲੋਕ ਕਾਵ ਰਚਨਾ ਵਿੱਚ ਦੋਹਰੇ ਦੀ ਕਿਸਮ ਦਾ ਛੰਦ ਹੈ। ਸ਼ਲੋਕ ਗੁਰਬਾਣੀ ਦੇ ਵਿੱਚ ਅਨੇਕ ਥਾਵਾਂ ਤੇ ਵਰਤੇ ਗਏ ਨੇ। ਸੁਖਮਨੀ ਸਾਹਿਬ ਜੀ ਦੇ ਅੰਦਰ ਵੀ ਇੱਕ ਸ਼ਲੋਕ ਅਸ਼ਟਪਦੀ ਪਹਿਲਾਂ ਲਿਖਿਆ ਮਿਲਦਾ ਹੈ। ਇਸੇ ਤਰ੍ਹਾਂ ਅੱਗੇ ਕਬੀਰ ਜੀ ਦੇ ਸ਼ਲੋਕ, ਬਾਬਾ ਫਰੀਦ ਜੀ ਦੇ ਸ਼ਲੋਕ ਤੇ ਨੌਵੇਂ ਮਹੱਲੇ ਦੇ ਸ਼ਲੋਕ, ਜਿਨ੍ਹਾਂ ਨੂੰ ਭੋਗ ਦੇ ਸ਼ਲੋਕ ਵੀ ਕਿਹਾ ਜਾਂਦਾ ਹੈ, ਗੁਰਬਾਣੀ ਵਿੱਚ ਲਿਖੇ ਮਿਲਦੇ ਨੇ। ਵਾਰਾਂ ਦੇ ਵਿੱਚ ਵੀ ਸ਼ਲੋਕ ਲਿਖੇ ਮਿਲਦੇ ਹਨ, ਪਰ ਇਸ ਵਾਰ ਦੇ ਵਿੱਚ ਮਹੱਲਾ ਪੰਜਵਾਂ ਸਿਰਫ ਇੱਕੋ ਵਾਰੀ ਸ਼ੁਰੂ ਵਿੱਚ ਲਿਖਿਆ। ਬਾਅਦ ਵਿੱਚ ਕੱਲਾ ਸ਼ਲੋਕ ਲਿਖ ਕੇ ਦੋ ਸ਼ਲੋਕ ਤੇ ਫਿਰ ਇੱਕ ਪੌੜੀ ਨਾਲ ਲਿਖੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਤਿਗੁਰੂ ਦੇ ਚਰਨਾਂ ਵਿੱਚ ਕਿਸੇ ਪ੍ਰੇਮੀ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਦੋਂ ਹੋਇਆ ਤੇ ਕਦੋਂ ਤੱਕ ਰਹੇਗਾ, ਇਹਦੇ ਬਾਰੇ ਸਾਨੂੰ ਚਾਨਣਾ ਪਾਓ। ਕਿਉਂਕਿ ਹਰ ਮਨੁੱਖ ਦੀ, ਹਰ ਪ੍ਰਾਣੀ ਦੀ, ਹਰ ਚੀਜ਼ ਦੀ ਕੋਈ ਨਾ ਕੋਈ ਲਿਮਿਟ ਤਾਂ ਹੁੰਦੀ ਹੀ ਹੈ ਨਾ। ਹਰ ਜੀਵ ਦਾ ਜਨਮ ਵੀ ਹੈ, ਜੀਵਨ ਕਾਲ ਵੀ ਹੈ ਤੇ ਮੌਤ ਵੀ ਲਿਖੀ ਹੋਈ ਹੈ। ਪਰ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਵੀ ਉਹਦੀ ਡੇਟ ਆਫ ਬਰਥ ਕਿਹੜੀ ਹੈ ਤੇ ਕਿੰਨੀ ਉਹਦੀ ਉਮਰ ਹੈ, ਕਦੋਂ ਤੱਕ ਰਹੇਗਾ, ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਲੱਗਦਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਰਵਕਾਲ ਵਿਆਪਕ ਹੈ। ਸਰਵਕਾਲ ਕਿਵੇਂ ਵਿਆਪਕ ਹੈ? ਮੂਲ ਮੰਤਰ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਫਰਮਾਇਆ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਵਾਹਿਗੁਰੂ ਜਦੋਂ ਸੰਸਾਰ ਨਹੀਂ ਸੀ ਬਣਿਆ, ਆਦ ਕਾਲ, ਉਸ ਵੇਲੇ ਵੀ ਉਹ ਸੱਚ ਸਰੂਪ ਮੌਜੂਦ ਸੀ। ਜੁਗਾਦ ਜਦੋਂ ਜੁਗਾਂ ਦੀ, ਕਾਲ ਦੀ ਸਿਰਜਣਾ ਹੋਈ, ਉਸ ਵੇਲੇ ਵੀ ਵਾਹਿਗੁਰੂ ਪਰਮੇਸ਼ਰ ਮੌਜੂਦ ਸੀ। ਤੇ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਹੁਣ ਵਰਤਮਾਨ ਕਾਲ ਦੇ ਵਿੱਚ ਵੀ ਉਹ ਸੱਚ ਸਰੂਪ ਹੈ। ਤੇ ਨਾਨਕ ਹੋਸੀ ਪੀ ਸੱਚ, ਉਹ ਸੱਚ ਸਰੂਪ ਅੱਗੇ ਲਈ ਵੀ ਹੋਵੇਗਾ। ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਸਰਵਕਾਲ ਵਿਆਪਕ ਹੈ। ਕੋਈ ਐਸਾ ਸਮਾਂ ਨਹੀਂ ਜਦੋਂ ਵਾਹਿਗੁਰੂ ਪਰਮੇਸ਼ਰ ਨਹੀਂ ਸੀ ਤੇ ਨਹੀਂ ਹੋਵੇਗਾ। ਇਸੇ ਲਈ ਸਤਿਗੁਰੂ ਉਸੇ ਸਿਧਾਂਤ ਨੂੰ ਇੱਥੇ ਫੇਰ ਦੁਬਾਰਾ ਸਪਸ਼ਟ ਕਰਕੇ ਸਮਝਾਉਂਦੇ ਨੇ, ਆਦ ਪੂਰਨ ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਆਦ ਕਾਲ ਦੇ ਵਿੱਚ, ਭਾਵ ਜਦੋਂ ਸੰਸਾਰ ਨਹੀਂ ਸੀ, ਅਰਬਦ ਨਰਬਦ ਤੁੰਦੂ ਕਾਰਾ ਧਰਨ ਨ ਗਗਨਾ ਹੁਕਮਾ ਪਾਰਾ, ਉਹ ਸਮੇਂ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਮੌਜੂਦ ਸੀ। ਮੱਧ ਪੂਰਨ ਤੇ ਹੁਣ ਜਿਹੜਾ ਮੱਧ ਕਾਲ ਹੈ, ਵਰਤਮਾਨ ਕਾਲ ਜਿਹੜਾ ਹੁਣ ਚੱਲ ਰਿਹਾ ਹੈ, ਇਹਨੂੰ ਮੱਧ ਕਾਲ, ਵਰਤਮਾਨ ਕਾਲ ਕਹਿੰਦੇ ਨੇ। ਇਹਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੈ, ਅੰਤ ਪੂਰਨ ਪਰਮੇਸ਼ਰ ਹੈ। ਤੇ ਅੰਤ ਦੇ ਸਮੇਂ ਜਦੋਂ ਸੰਸਾਰ ਨਹੀਂ ਹੋਵੇਗਾ, ਨਾ ਧਰਤੀ ਨਾ ਆਕਾਸ਼, ਕੁਝ ਵੀ ਨਹੀਂ ਹੋਵੇਗਾ, ਕਿਉਂਕਿ ਸਤਿਗੁਰੂ ਦੇ ਬਚਨ ਨੇ ਦਿਨ ਰਵ ਚੱਲੈ, ਨਿਸਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬੁਗੋਏ। ਉਸ ਵੇਲੇ ਵੀ, ਅੰਦੇ ਸਮੇਂ ਵੀ, ਉਹ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਹੋਵੇਗਾ। ਉਹ ਅਕਾਲ ਪੁਰਖ ਵਾਹਿਗੁਰੂ ਆਕਾਸ਼ ਨਾਲੋਂ ਵੀ ਸੂਖਮ ਹੈ। ਇਸੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚਿਦਾਕਾਸ਼ ਦਾ ਵੀ ਨਾਮ ਦਿੱਤਾ ਗਿਆ। ਚਿਦਾਕਾਸ਼ ਦਾ ਮਤਲਬ ਚੇਤਨ ਆਕਾਸ਼। ਆਹ ਜਿਹੜਾ ਆਕਾਸ਼ ਹੈ, ਬਾਹਰਲਾ ਪੁਲਾੜ, ਇਹ ਜੜ ਹੈ, ਇਹ ਪ੍ਰਕਿਰਤੀ ਦੀ ਦੇਣ ਹੈ। ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ, ਉਹ ਆਕਾਸ਼ ਨੂੰ ਵੀ ਅਵਕਾਸ਼ ਦੇਣ ਵਾਲਾ, ਉਹਨੂੰ ਚਿਦਾਕਾਸ਼ ਕਹਿੰਦੇ ਨੇ, ਜਿਸਨੇ ਆਕਾਸ਼ ਨੂੰ ਵੀ ਸਿਰਜਿਆ। ਸਤਿਗੁਰੂ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜੋ ਚਿਦਾਕਾਸ਼ ਹੈ ਉਹ ਆਦਿ ਕਾਲ ਦੇ ਵਿੱਚ ਕਰਤਾ ਪੁਰਖ ਦੇ ਵਿੱਚ ਮੌਜੂਦ ਸੀ, ਮੱਧ ਕਾਲ ਦੇ ਵਿੱਚ ਵਿਆਪਕ ਸਰੂਪ ਦੇ ਅੰਦਰ ਵਰਤ ਰਿਹਾ ਹੈ, ਅੰਤ ਪੂਰਨ ਪਰਮੇਸ਼ਰ ਹੈ ਅੰਤ ਨੂੰ ਸਿਧਾਂਤ ਰੂਪ ਦੇ ਵਿੱਚ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੋਵੇਗਾ ਅਥਵਾ ਆਦਿ ਪੂਰਨ। ਜਦੋਂ ਮਨੁੱਖ ਸਰੀਰ ਦਾ ਆਰੰਭ ਹੁੰਦਾ ਹੈ ਮਾਤਾ ਦੇ ਗਰਭ ਕਾਲ ਦੇ ਵਿੱਚ, ਉਸ ਵੇਲੇ ਵੀ ਜੀਵ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੁੰਦਾ। ਜਦੋਂ ਸਰੀਰ ਬਣ ਜਾਂਦਾ ਜਦੋਂ ਤੱਕ ਰਹਿੰਦਾ ਉਸ ਮੱਧ ਕਾਲ ਦੇ ਵਿੱਚ, ਜੀਵਨ ਕਾਲ ਦੇ ਅੰਦਰ ਵੀ ਵਾਹਿਗੁਰੂ ਮਨੁੱਖ ਦੇ ਅੰਦਰ ਮੌਜੂਦ ਰਹਿੰਦਾ। ਅੰਤ ਪੂਰਨ ਪਰਮੇਸ਼ਰ ਹੈ, ਜਦੋਂ ਸਰੀਰ ਨਾਸ਼ ਵੀ ਹੋ ਜਾਂਦਾ ਉਸ ਵੇਲੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਕਾਇਮ ਰਹਿੰਦਾ। ਜਿਵੇਂ ਕੋਈ ਘੜਾ ਟੁੱਟ ਜਾਵੇ ਤੇ ਜਿਹੜਾ ਘੜੇ ਦੇ ਵਿੱਚ ਆਕਾਸ਼ ਹੈ ਉਹ ਤੇ ਨਹੀਂ ਨਾਸ਼ ਹੁੰਦਾ, ਉਹ ਘਟਾਕਾਸ਼ ਮਹਾਕਾਸ਼ ਦੇ ਵਿੱਚ ਮਿਲ ਜਾਂਦਾ। ਇਸੇ ਤਰ੍ਹਾਂ ਜਦੋਂ ਸਰੀਰ ਨਾਸ਼ ਹੁੰਦਾ ਤੇ ਜਿਹੜੀ ਸਰੀਰ ਅੰਦਰ ਆਤਮਾ ਹੈ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਇਸ ਢੰਗ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਸਮਸ਼ਟੀ ਭੇਦ ਕਰਕੇ ਵੀ ਵਿਅਸ਼ਟੀ ਭੇਦ ਕਰਕੇ ਵੀ ਜਦ ਤੋਂ ਸੰਸਾਰ ਬਣਿਆ ਤੇ ਜਦ ਤੋਂ ਸਾਡਾ ਸਰੀਰ ਬਣਿਆ ਉਸ ਆਦਿ ਕਾਲ ਦੇ ਵਿੱਚ ਵੀ ਪੂਰਨ ਸੀ ਤੇ ਜਦ ਤੱਕ ਸੰਸਾਰ ਰਹੇਗਾ ਤੇ ਸਰੀਰ ਰਹੇਗਾ ਉਦੋਂ ਤੱਕ ਵੀ ਪਰਿਪੂਰਨ ਹੋਵੇਗਾ ਤੇ ਜਦੋਂ ਸਭ ਕੁਝ ਹੀ ਖਤਮ ਹੋ ਜਾਵੇਗਾ ਅੰਤ ਦੇ ਸਮੇਂ ਉਸ ਵੇਲੇ ਵੀ ਅਕਾਲ ਪੁਰਖ ਵਾਹਿਗੁਰੂ ਮੌਜੂਦ ਹੋਵੇਗਾ। ਇਸ ਤਰ੍ਹਾਂ ਇਹ ਮਹਾਂਪੁਰਖ ਇਸ ਪਹਿਲੀ ਪੰਕਤੀ ਦੇ ਅਰਥ ਕਰਦੇ ਸਨ।
ਸਿਮਰੰਤ ਸੰਤ ਸਰਬੱਤਰ ਰਮਣ ਨਾਨਕ ਅਗਨਾਸਨ ਜਗਦੀਸ਼ਰ ਹੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਸਿਮਰੰਤ ਸੰਤ ਸਰਬੱਤਰ ਰਮਣ, ਉਹ ਅਕਾਲ ਪੁਰਖ ਵਾਹਿਗੁਰੂ ਸਰਬੱਤਰ ਰਮਣ ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਕਿ ਸਰਬੱਤਰ ਦਿਸ ਹੈ, ਕਿ ਸਰਬੱਤਰ ਪੇਸ਼ ਹੈ, ਕਿ ਸਰਬੱਤਰ ਕੱਲ ਹੈ, ਕਿ ਸਰਬੱਤਰ ਪਲ ਹੈ। ਗੁਰੂ ਅਰਜਨ ਦੇਵ ਮਹਾਰਾਜ ਦੇ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਬਚਨ ਹਨ, ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਾਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ। ਉਹ ਅਕਾਲ ਪੁਰਖ ਵਾਹਿਗੁਰੂ ਸਰਬੱਤਰ ਰਮਣ ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਫਿਰ ਉਹ ਕੈਸਾ ਹੈ? ਨਾਨਕ ਅਗਨਾਸਨ, ਉਹ ਸਾਰੇ ਪਾਪਾਂ ਨੂੰ ਵੀ ਨਾਸ਼ ਕਰਨ ਵਾਲਾ ਹੈ। ਜਗਦੀਸ਼ਰਾ, ਉਹ ਸਾਰੇ ਜਗਤ ਦਾ ਈਸ਼ਵਰ ਜਗਤ ਦਾ ਮਾਲਕ ਹੈ। ਸਮਰੰਤ ਸੰਤ, ਤੇ ਜਿਹੜੇ ਸੰਤ ਲੋਕ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦੇ ਨੇ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ ਹਮੇਸ਼ਾ ਲਈ ਰਹਿਣ ਵਾਲਾ ਹੈ। ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਕਾਲਾਂ ਦੇ ਵਿੱਚ ਵੀ ਤੇ ਸਾਰੇ ਪਦਾਰਥਾਂ ਦੇ ਵਿੱਚ ਵੀ ਘਟਾਂ ਘਟਾਂ ਦੇ ਵਿੱਚ ਵੀ ਉਹ ਵਸ ਰਿਹਾ ਹੈ। ਪਾਪਾਂ ਨੂੰ ਵੀ ਨਾਸ਼ ਕਰਦਾ ਤੇ ਸਾਰੇ ਜਗਤ ਦਾ ਮਾਲਕ ਵੀ ਉਹੀ ਉਹ ਹੈ। ਤੇ ਮਹਾਂਪੁਰਖ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਰਵ ਵਿਆਪਕ ਜਾਣ ਕੇ ਉਹਦਾ ਸਿਮਰਨ ਕਰਦੇ ਹਨ।
ਵੇਖਣ ਸੁਣਨ ਸੁਣਾਵਨੋ ਮਨ ਮਹਿ ਦ੍ਰਿੜਿਐ ਸਾਚ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਜਦੋਂ ਤੁਸੀਂ ਕੁਛ ਵੇਖਣਾ ਹੋਵੇ ਤਾਂ ਉਸ ਵੇਲੇ ਸਾਰੇ ਪਾਸੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਜੋਤ ਦੇ ਦਰਸ਼ਨ ਕਰੋ। ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ ਅਬ ਬੇ ਗੱਲ ਕਹਿਣ ਨਾ ਜਾਈ। ਜਦੋਂ ਵੇਖਣਾ ਹੋਵੇ ਤਾਂ ਉਸ ਵਾਹਿਗੁਰੂ ਦਾ ਜਲਵਾ ਉਹਦਾ ਨੂਰ ਵੇਖੋ। ਸੁਣਨ, ਜਦੋਂ ਸੁਣਨਾ ਹੋਵੇ ਤੇ ਉਸ ਵੇਲੇ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਣੋ, ਜਿਵੇਂ ਕਿ ਸਤਿਗੁਰੂ ਦੇ ਬਚਨ ਨੇ, ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਸਾਡੀ ਜਿੱਥੇ ਵੀ ਨਿਗਾਹ ਜਾਵੇ ਉੱਥੇ ਵਾਹਿਗੁਰੂ ਪਰਮੇਸ਼ਰ ਦਾ ਨੂਰ ਤੇ ਜਲਵਾ ਸਾਨੂੰ ਦਿਸੇ। ਸਰਬ ਜੋ ਤੇਰੀ ਪਸਰ ਰਹੀ ਜਹ ਜਹ ਦੇਖਾਂ ਤੈ ਨਰ ਹਰੀ। ਜਦੋਂ ਅਸੀਂ ਕੁਝ ਸੁਣੀਏ ਤੇ ਸੁਣਦੇ ਸਮੇਂ ਵੀ ਵਾਹਿਗੁਰੂ ਦੀ ਸਰੋਤ ਸਾਡੇ ਕੰਨਾਂ ਵਿੱਚ ਪਵੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕਿ ਸੁਣਾਵਨੋ, ਜਦੋਂ ਅਸੀਂ ਕਿਸੇ ਨੂੰ ਸੁਣਾਈਏ ਤੇ ਉਸ ਵੇਲੇ ਵੀ ਸਾਡੇ ਅੰਦਰ ਸਾਡੇ ਬਚਨਾਂ ਦੇ ਵਿੱਚ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਜਸ ਓਹਦੀ ਮਹਿਮਾ ਓਹਦੀ ਸਿਫਤ ਸਲਾਹ ਮਿਲੀ ਹੋਣੀ ਚਾਹੀਦੀ ਹੈ। ਮਨ ਮੈਂ ਦ੍ਰਿੜੀਐ ਸਾਚ ਤੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਆਪਣੇ ਮਨ ਦੇ ਵਿੱਚ ਵੀ ਬਈ ਉਹ ਸੱਚ ਸਰੂਪ ਵਾਹਿਗੁਰੂ ਨੂੰ ਹਰ ਵੇਲੇ ਦ੍ਰਿੜ ਕਰਕੇ ਰੱਖਣਾ ਚਾਹੀਦਾ, ਭਾਵ ਸਾਡੇ ਨੇਤਰਾਂ ਦਾ ਧਿਆਨ ਵੀ ਉਹਦੇ ਵੱਲ ਰਵੇ ਤੇ ਕੰਨਾਂ ਦੀ ਸਰੋਤ ਵੀ ਉਹਦੇ ਵੱਲ ਜੁੜੀ ਰਵੇ ਤੇ ਬੋਲਣ ਵੇਲੇ ਵੀ ਸਾਡਾ ਧਿਆਨ ਉਹਦੇ ਨਾਲ ਹੀ ਜੁੜਿਆ ਰਵੇ ਤੇ ਸਾਡੇ ਮਨ ਦੇ ਵਿੱਚ ਵੀ ਹਮੇਸ਼ਾ ਲਈ ਉਹ ਸੱਚ ਵਸਿਆ ਰਵੇ।
ਪੂਰੇ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੂਰ ਰਹਿਓ ਸਰਬੱਤਰ ਮੈਂ, ਉਹ ਅਕਾਲ ਪੁਰਖ ਵਾਹਿਗੁਰੂ ਸਰਬੱਤਰ ਸਾਰੇ ਸੰਸਾਰ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ। ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮਨ ਨੂੰ ਕਹਿੰਦੇ ਨੇ, ਐ ਮਨ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਪ੍ਰੇਮ ਦੇ ਵਿੱਚ ਰਚ, ਹਰ ਵੇਲੇ ਉਸ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਤਦਾਕਾਰ ਹੋਇਆ ਰਹਿ।
ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ।
ਹੁਣ ਪੌੜੀ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਪਹਿਲੇ ਸ਼ਲੋਕ ਦੇ ਵਿੱਚ ਮੂਲ ਸਿਧਾਂਤ ਵਰਣਨ ਕੀਤਾ ਸੀ ਤੇ ਉਸੇ ਸਿਧਾਂਤ ਨੂੰ ਦੂਸਰੇ ਸ਼ਲੋਕ ਦੇ ਵਿੱਚ ਫੇਰ ਦ੍ਰਿੜ ਕਰਵਾਇਆ, ਪੇਖਣ ਸੁਣਨ ਸੁਨਾਵ ਨੂੰ ਮਨ ਮੈਂ ਦ੍ਰਿੜੀਐ ਸਾਚ। ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਦੀ ਵਿਆਖਿਆ ਕਰਦੇ ਹਨ, ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਅਦਵੈਤ ਸਰੂਪ ਹੈ, ਉਹਦੇ ਵਰਗਾ ਕੋਈ ਹੋਰ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦਾ ਆਰੰਭ ਇੱਕ ਤੋਂ ਹੀ ਕੀਤਾ ਹੈ, ਇੱਕ ਓਅੰਕਾਰ, ਇੱਕ ਤੋਂ ਅੱਗੇ ਬਾਣੀ ਸ਼ੁਰੂ ਹੁੰਦੀ ਹੈ। ਇਹ ਗੁਰਮਤ ਸਿਧਾਂਤ ਦਾ ਇੱਕ ਬੁਨਿਆਦੀ ਤੱਤ ਹੈ ਇੱਕ। ਜਿੰਨਾ ਚਿਰ ਤੱਕ ਅਸੀਂ ਇੱਕ ਦੇ ਨਾਲ ਨਹੀਂ ਜੁੜਦੇ ਤੇ ਓਨਾ ਚਿਰ ਤੱਕ ਅੱਗੇ ਸਿੱਖੀ ਦੀ ਗੁਰਮਤ ਦੀ ਗੱਲ ਚੱਲ ਹੀ ਨਹੀਂ ਸਕਦੀ। ਪਹਿਲਾਂ ਇੱਕ ਦੇ ਨਾਲ ਜੁੜੋ, ਇੱਕ ਨੂੰ ਮੰਨੋ, ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ। ਗੁਰਮਤ ਦਾ ਸਿਧਾਂਤ ਇੱਕ ਨੂੰ ਮੰਨਣ ਦਾ ਹੈ। ਕਲਗੀਧਰ ਪਾਤਸ਼ਾਹ ਨੇ ਵੀ ਅੰਤਮ ਸਮੇਂ ਖਾਲਸੇ ਨੂੰ ਇਹੀ ਬਚਨ ਆਖੇ ਸਨ, ਖਾਲਸਾ ਜੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਹੀ ਕਰਨਾ ਹੈ। ਪੂਜਾ ਅਕਾਲ ਦੀ, ਬਿਨ ਕਰਤਾਰ ਨਾ ਕਿਰਤਾ ਮਾਨੋ, ਇੱਕ ਤੋਂ ਬਿਨਾਂ ਸਿੱਖ ਨੇ ਹੋਰ ਕਿਸੇ ਨੂੰ ਨਹੀਂ ਮੰਨਣਾ। ਹਰ ਏਕ ਨਿਰੰਜਨ ਗਾਈਏ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਨਿਰੰਜਨ ਸ਼ੁੱਧ ਸਰੂਪ ਹੈ, ਗਾਈਏ ਬਈ ਉਹਦੇ ਜਸ ਨੂੰ ਗਾਉਣਾ ਚਾਹੀਦਾ। ਸਭ ਅੰਤਰ ਸੋਈ ਉਹ ਹੈ ਕਿੱਥੇ? ਹਾਜ਼ੂਰ ਕਹਿੰਦੇ ਉਹ ਸਭ ਦੇ ਅੰਦਰ ਵਸ ਰਿਹਾ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਕਿੰਨੇ ਸੁੰਦਰ ਬਚਨ ਨੇ, ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਮਹਾਰਾਜ ਉਹ ਕਿਵੇਂ ਵਸ ਰਿਹਾ ਹੈ, ਸਾਨੂੰ ਜਰਾ ਸਮਝਾਓ, ਕੋਈ ਉਦਾਹਰਣ ਦਿਓ। ਹਜ਼ੂਰ ਕਹਿੰਦੇ ਪੋਹਪ ਮਦ ਜਿਉ ਬਾਸ ਬਸ ਹੈ, ਮੁਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਏ। ਜਿਵੇਂ ਫੁੱਲ ਦੇ ਵਿੱਚ ਖੁਸ਼ਬੋ ਵਸਦੀ ਹੈ, ਫੁੱਲ ਤੇ ਨਜ਼ਰ ਆਉਂਦਾ ਪਰ ਮਹਿਕ ਦਿਸਦੀ ਨਹੀਂ, ਹੁੰਦੀ ਹੈ ਪਰ ਦਿਸਦੀ ਨਹੀਂ, ਕਿਉਂਕਿ ਜਿਹੜੀ ਸੁਗੰਧੀ ਹੈ ਉਹ ਦੇਖਣ ਦਾ ਵਿਸ਼ਾ ਹੀ ਨਹੀਂ। ਸੁਗੰਧੀ ਨੂੰ ਅਸੀਂ ਨੱਕ ਨਾਲ ਸੁੰਘ ਸਕਦੇ, ਮਹਿਸੂਸ ਕਰ ਸਕਦੇ, ਪਰ ਅੱਖਾਂ ਨਾਲ ਨਹੀਂ ਵੇਖ ਸਕਦੇ। ਇਸੇ ਤਰ੍ਹਾਂ ਪਰਮਾਤਮਾ ਨੂੰ ਭਾਵੇਂ ਇਹਨਾਂ ਅੱਖਾਂ ਦੇ ਨਾਲ ਨਹੀਂ ਵੇਖਿਆ ਜਾ ਸਕਦਾ, ਪਰ ਉਸਨੂੰ ਮਹਿਸੂਸ ਕੀਤਾ ਜਾ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਭ ਦੇ ਅੰਦਰ ਵਸ ਰਿਹਾ ਹੈ, ਸਭ ਅੰਤਰ ਸੋਈ, ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਜਸ ਗਾਉਣਾ ਚਾਹੀਦਾ ਹੈ।
ਕਾਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜਿਤਨੇ ਵੀ ਸਾਧਾਰਨ ਤੇ ਅਸਾਧਾਰਨ ਕਾਰਨ ਨੇ ਸੰਸਾਰ ਦੇ ਵਿੱਚ, ਉਹਨਾਂ ਨੂੰ ਪੈਦਾ ਕਰਨ ਲਈ ਸਮਰੱਥ ਹੈ। ਕਾਰਨ ਤੇ ਕਾਰਨ ਗੁਰਬਾਣੀ ਵਿੱਚ ਅਨੇਕ ਥਾਂ ਤੇ ਸ਼ਬਦ ਆਏ ਨੇ। ਕਰਨ ਤੇ ਕਾਰਨ ਦੇ ਦੋਨਾਂ ਸ਼ਬਦਾਂ ਦੇ ਅਰਥਾਂ ਵਿੱਚ ਥੋੜਾ ਥੋੜਾ ਅੰਤਰ ਹੈ। ਕਾਰਨ ਦੋ ਪ੍ਰਕਾਰ ਦੇ ਲਿਖੇ ਮਿਲਦੇ ਹਨ, ਇੱਕ ਉਪਾਦਾਨ ਕਾਰਨ, ਦੂਸਰਾ ਨਿਮਿਤ ਕਾਰਨ ਹੁੰਦਾ। ਜਿਵੇਂ ਸਮਝਣ ਦੇ ਲਈ ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਜਿਵੇਂ ਕੋਈ ਘੁਮਿਆਰ ਮਿੱਟੀ ਦਾ ਘੜਾ ਬਣਾਉਂਦਾ ਹੈ, ਉਹਦੇ ਵਿੱਚ ਮਿੱਟੀ ਉਪਾਦਾਨ ਕਾਰਨ ਹੈ ਤੇ ਜਿਹੜਾ ਘੁਮਿਆਰ ਹੈ ਬਣਾਉਣ ਵਾਲਾ ਉਹ ਨਿਮਿਤ ਕਾਰਨ ਹੈ। ਹੁਣ ਘੜਾ ਵੀ ਹੋਵੇ, ਮਿੱਟੀ ਵੀ ਹੋਵੇ ਤੇ ਘੁਮਿਆਰ ਵੀ ਹੋਵੇ, ਤੇ ਜੇ ਹੁਣ ਉਹਦੇ ਕੋਲੇ ਉਸ ਘੜੇ ਨੂੰ ਬਣਾਉਣ ਦੇ ਸਾਧਨ ਨਾ ਹੋਣ ਤੇ ਉਦੋਂ ਬਿਨਾਂ ਵੀ ਘੜਾ ਨਹੀਂ ਬਣਦਾ। ਕਾਰਨ ਤਾਂ ਹੋ ਗਿਆ ਮਿੱਟੀ ਤੇ ਘੁਮਿਆਰ, ਤੇ ਕਰਨ ਦਾ ਅਰਥ ਹੋ ਗਿਆ ਜਿਹੜੇ ਉਪਕਰਨ ਨੇ, ਜਿਨ੍ਹਾਂ ਨੂੰ ਅਸਾਧਾਰਨ ਕਾਰਨ ਕਿਹਾ ਜਾਂਦਾ। ਅਸਾਧਾਰਨ ਕਾਰਨੰ ਕਰਨੰ, ਭਾਵ ਜਿਵੇਂ ਘੜਾ ਬਣਾਉਣ ਦੇ ਲਈ ਮਿੱਟੀ ਦੀ ਵੀ ਜ਼ਰੂਰਤ ਹੈ ਤੇ ਘੁਮਿਆਰ ਵੀ ਚਾਹੀਦਾ, ਉੱਥੇ ਨਾਲ ਨਾਲ ਘੁਮਿਆਰ ਦਾ ਚੱਕ ਤੇ ਹੋਰ ਜਿਹੜੇ ਉਹਦੇ ਸੰਦ ਨੇ ਉਹ ਵੀ ਹੋਣੇ ਚਾਹੀਦੇ ਨੇ। ਉਹ ਸਾਧਾਰਨ ਕਾਰਨ ਹੁੰਦੇ ਨੇ, ਉਹਨਾਂ ਤੋਂ ਬਿਨਾਂ ਘੜਾ ਨਹੀਂ ਬਣਦਾ। ਇਸੇ ਤਰ੍ਹਾਂ ਕੋਈ ਸੁਨਿਆਰ ਸੋਨੇ ਦੇ ਗਹਿਣੇ ਘੜਦਾ, ਸੋਨਾ ਵੀ ਹੋਵੇ ਤੇ ਸੁਨਿਆਰ ਵੀ ਹੋਵੇ, ਪਰ ਜੇ ਉਹਦੇ ਕੋਲੇ ਗਹਿਣਾ ਘੜਨ ਵਾਸਤੇ ਔਜ਼ਾਰ ਨਾ ਹੋਣ ਤੇ ਗਹਿਣਾ ਨਹੀਂ ਬਣ ਸਕਦਾ। ਉਹ ਉਪਕਰਨ ਅਸਾਧਾਰਨ ਕਾਰਨ ਹੁੰਦੇ ਨੇ, ਉਹਨਾਂ ਨੂੰ ਕਰਨ ਆਖਿਆ ਜਾਂਦਾ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਕੀਤੀ, ਜਿਵੇਂ ਇਹ ਆਖਿਆ ਜਾਂਦਾ ਹੈ ਪੰਜ ਤੱਤਾਂ ਤੋਂ ਸੰਸਾਰ ਬਣਿਆ। ਜਿਹੜੇ ਪੰਜ ਤੱਤ ਨੇ ਇਹ ਉਪਾਦਾਨ ਕਾਰਨ ਨੇ, ਤੇ ਈਸ਼ਵਰ ਇਹਦੇ ਵਿੱਚ ਨਿਮਿਤ ਕਾਰਨ ਹੈ ਜਿਸਨੇ ਸੰਸਾਰ ਦੀ ਰਚਨਾ ਕੀਤੀ। ਪਰ ਹੁਣ ਪੰਜ ਤੱਤ ਵੀ ਹੋਣ ਤੇ ਈਸ਼ਵਰ ਵੀ ਹੋਵੇ, ਪਰ ਜੇ ਹੁਣ ਉਹਨਾਂ ਪੰਜਾਂ ਤੱਤਾਂ ਤੋਂ ਅੱਗੇ ਸ੍ਰਿਸ਼ਟੀ ਪੈਦਾ ਕਰਨ ਵਾਲੀ ਪਰਮੇਸ਼ਰ ਦੀ ਕੁਦਰਤ ਸਾਥ ਨਾ ਦੇਵੇ ਤੇ ਫਿਰ ਇਹ ਸੰਸਾਰ ਦੀ ਰਚਨਾ ਨਹੀਂ ਹੋ ਸਕਦੀ। ਇਸ ਲਈ ਜਿੰਨੇ ਵੀ ਸਾਧਾਰਨ ਤੇ ਅਸਾਧਾਰਨ ਕਾਰਨ ਨੇ ਉਹਨਾਂ ਨੂੰ ਕਰਨ ਕਾਰਨ ਆਖਿਆ ਜਾਂਦਾ। ਕਰਨ ਕਾਰਨ ਸਮਰੱਥ ਭਾਵ, ਉਹ ਸਾਰੇ ਕਾਰਨਾਂ ਨੂੰ, ਸਾਧਾਰਨ ਤੇ ਅਸਾਧਾਰਨ ਕਾਰਨਾਂ ਨੂੰ ਪੈਦਾ ਕਰਨ ਲਈ ਵਾਹਿਗੁਰੂ ਸਰਵ ਸ਼ਕਤੀਮਾਨ ਹੈ। ਜੋ ਕਰੇ ਸੋ ਹੋਈ, ਜੋ ਅਕਾਲ ਪੁਰਖ ਵਾਹਿਗੁਰੂ ਕਰਦਾ ਉਹੀ ਹੁੰਦਾ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਕਈ ਲੋਕ ਕਹਿ ਦਿੰਦੇ ਨੇ, ਨਹੀਂ ਜੀ ਇਹ ਤੇ ਸਾਰਾ ਕੁਛ ਆਪਣੇ ਆਪ ਹੀ ਹੋ ਰਿਹਾ ਹੈ। ਪਰ ਗੁਰਮਤਿ ਦਾ ਸਿਧਾਂਤ ਇਹ ਹੈ, ਆਪਣੇ ਆਪ ਕੁਝ ਵੀ ਨਹੀਂ ਹੋ ਸਕਦਾ। ਹੁਣ ਆਪਣੇ ਸਾਹਮਣੇ ਕੋਈ ਵੀ ਚੀਜ਼ ਪਈ ਹੈ, ਸੂਈ ਤੋਂ ਲੈ ਕੇ ਜਹਾਜ਼ ਤੱਕ, ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਕੋਈ ਵੀ ਚੀਜ਼ ਆਪਾਂ ਪਈ ਵੇਖਦੇ ਹਾਂ, ਕੋਈ ਇਹਦੇ ਬਾਰੇ ਕਹਿ ਦੇਵੇ ਇਹ ਆਪਣੇ ਆਪ ਹੀ ਬਣੀ ਹੈ, ਕੀ ਅਸੀਂ ਇਹਨੂੰ ਮੰਨ ਲਵਾਂਗੇ? ਕੋਈ ਵੀ ਚੀਜ਼ ਹੈ, ਛੋਟੀ ਜੀ ਸੂਈ ਹੈ, ਪੈਨ ਹੈ, ਮਾਈਕ ਹੈ, ਮੂਵੀ ਕੈਮਰਾ ਹੈ, ਕੋਈ ਚੀਜ਼ ਆਪਣੇ ਆਪ ਬਣੀ ਹੈ? ਕੋਈ ਆਪਣੇ ਆਪ ਨਹੀਂ ਬਣੀ, ਕਿਸੇ ਨੇ ਬਣਾਇਆ ਤਾਂ ਬਣੀ ਹੈ। ਇਸੇ ਤਰ੍ਹਾਂ ਜਿਤਨਾ ਵੀ ਸੰਸਾਰ ਹੈ, ਪੰਜ ਤੱਤ ਨੇ, ਪਹਾੜ ਨੇ, ਪਸ਼ੂ ਪੰਛੀ ਨੇ, ਇਹਨਾਂ ਨੂੰ ਵੀ ਕਿਸੇ ਨੇ ਬਣਾਇਆ ਹੈ, ਇਹਦਾ ਕਰਤਾ ਕੋਈ ਹੈ ਜ਼ਰੂਰ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਕਰਨ ਕਾਰਨ ਸਰੂਪ ਹੈ, ਜੋ ਉਹ ਕਰਦਾ ਉਹੀ ਹੁੰਦਾ ਹੈ।
ਖਿੰਨ ਮਹਿ ਥਾਪਿਓ ਥਾਪਦਾ ਤਿਸ ਬਿਨ ਨਹੀਂ ਕੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਫਿਰ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਵੀ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਸੰਸਾਰ ਦੀ ਰਚਨਾ ਕਰਦਾ ਹੈ ਤਾਂ ਉਹਨੂੰ ਕਿੰਨਾ ਕੁ ਸਮਾਂ ਲੱਗਦਾ? ਜਿਹੜੇ ਈਸਾਈ ਮਤ ਦਾ ਇਹ ਇੱਕ ਸਿਧਾਂਤ ਹੈ, ਕਹਿੰਦੇ ਪਰਮੇਸ਼ਰ ਨੇ ਸ੍ਰਿਸ਼ਟੀ ਰਚਨਾ ਲਈ ਪੰਜ ਦਿਨ ਲਾਏ ਸਨ, ਪੰਜ ਦਿਨਾਂ ਵਿੱਚ ਸ੍ਰਿਸ਼ਟੀ ਬਣੀ ਤੇ ਛੇਵੇਂ ਦਿਨ ਉਸਨੂੰ ਉਸਨੇ ਸਵਾਰਿਆ ਤੇ ਫਿਰ ਸੱਤਵੇਂ ਦਿਨ ਆਰਾਮ ਕੀਤਾ। ਇਹ ਸੱਤ ਦਿਨ ਇਸ ਤਰ੍ਹਾਂ ਬਣੇ ਨੇ ਵੀ ਪੰਜ ਦਿਨਾਂ ਵਿੱਚ ਸੰਸਾਰ ਰਚਿਆ ਗਿਆ। ਤੇ ਕੋਈ ਹੋਰ ਵੀ ਸਮੇਂ ਦੀ ਗੱਲ, ਤੇ ਹੁਣ ਜਿਹੜੇ ਸਾਇੰਸਦਾਨ ਨੇ ਉਹ ਵੀ ਕਹਿੰਦੇ ਨੇ ਧਰਤੀ ਬਣੇ ਨੂੰ ਇੰਨੇ ਸਾਲ ਹੋ ਗਏ ਨੇ, ਸੂਰਜ ਬਣੇ ਨੂੰ ਇੰਨੇ ਸਾਲ ਹੋ ਗਏ ਨੇ, ਉਹ ਆਪੋ ਆਪਣੇ ਹਿਸਾਬ ਦੇ ਨਾਲ ਕੁਝ ਨਾ ਕੁਝ ਦੱਸ ਰਹੇ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਬਾਰੇ ਕੀ ਕਹਿੰਦੇ ਨੇ? ਖਿੰਨ ਮੈਂ ਥਾਪਿਓ ਥਾਪਦਾ, ਹਜ਼ੂਰ ਕਹਿੰਦੇ ਉਹ ਵਾਹਿਗੁਰੂ ਇੰਨਾ ਸਮਰੱਥ ਹੈ, ਇਤਨਾ ਵੱਡਾ ਸੰਸਾਰ ਹੈ, ਪਰ ਵਾਹਿਗੁਰੂ ਇੱਕ ਖਿੰਨ ਦੇ ਵਿੱਚ ਹੀ, ਇੱਕ ਅੱਧੇ ਮਿੰਟ ਸੈਕਿੰਡ ਦੇ ਵਿੱਚ ਹੀ ਸਾਰੇ ਸੰਸਾਰ ਨੂੰ ਬਣਾ ਦਿੰਦੇ। ਤੇ ਫੇਰ ਓਹਨੂੰ ਉਹ ਥਾਪਦਾ ਢਾਉਂਦਿਆਂ ਵੀ ਕੋਈ ਦੇਰ ਨਹੀਂ ਲੱਗਦੀ। ਤੁਸੀਂ ਆਖੋ ਇਹ ਕਿਵੇਂ? ਤੁਸੀਂ ਵੇਖਿਆ ਵੀ ਕਈ ਵਾਰੀ ਛੋਟੇ ਛੋਟੇ ਬੱਚੇ ਮਿੱਟੀ ਨਾਲ ਖੇਡਦੇ ਨੇ, ਤੇ ਜਦੋਂ ਬੱਚੇ ਮਿੱਟੀ ਨਾਲ ਖੇਡਦੇ ਨੇ ਤੇ ਫੇਰ ਉਹ ਮਿੱਟੀ ਦੇ ਘਰ ਬਣਾ ਲੈਂਦੇ ਨੇ। ਥੋੜੇ ਸਮੇਂ ਦੇ ਵਿੱਚ ਹੀ ਉਹ ਲਾਈਨਾਂ ਜਿਹੀਆਂ ਬਣਾ ਕੇ ਵੀ ਆਹ ਮੇਰਾ ਘਰ ਬਣ ਗਿਆ, ਆਹ ਮੇਰਾ ਕੋਠਾ ਹੈ, ਆਹ ਮੇਰੀ ਕਿਚਨ ਹੈ, ਆਹ ਮੇਰਾ ਵਾਸ਼ਰੂਮ ਹੈ, ਉਹ ਲੀਕਾਂ ਵਾਹ ਵਾਹ ਕੇ ਆਪਦਾ ਘਰ ਬਣਾ ਲੈਂਦੇ ਨੇ, ਤੇ ਜਦੋਂ ਜੀ ਕਰਦਾ ਬਣਾ ਲੈਂਦੇ ਨੇ, ਜਦੋਂ ਜੀ ਕਰਦਾ ਢਾ ਦਿੰਦੇ ਹੈ। ਇਸੇ ਤਰ੍ਹਾਂ ਵਾਹਿਗੁਰੂ ਦੀ ਆਪਣੀ ਮੌਜ ਹੈ, ਜਿਵੇਂ ਬੱਚੇ ਮਿੱਟੀ ਦਾ ਘਰ ਬਣਾ ਕੇ ਢਾ ਦਿੰਦੇ ਨੇ, ਤੇ ਜਾਂ ਕਿਸੇ ਪਿੰਨ ਕਲਮ ਦੇ ਨਾਲ ਉਹ ਨਕਸ਼ੇ ਵਾਹ ਵਾਹ ਕੇ ਬਣਾਉਂਦੇ ਢਾਉਂਦੇ ਰਹਿੰਦੇ ਨੇ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਖਿੰਦੇ ਵਿੱਚ ਹੀ ਸੰਸਾਰ ਬਣਾ ਦਿੰਦਾ ਤੇ ਢਾ ਦਿੰਦਾ। ਤਿਸ ਬਿਨ ਨਹੀਂ ਕੋਈ, ਉਸ ਵਾਹਿਗੁਰੂ ਪਰਮੇਸ਼ਰ ਤੋਂ ਸੰਸਾਰ ਦੀ ਪਾਲਣਾ ਕਰਨ ਵਾਲਾ, ਇਹਦੀ ਰੱਖਿਆ ਕਰਨ ਵਾਲਾ ਹੋਰ ਕੋਈ ਵੀ ਨਹੀਂ ਹੈ।
ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਆਖਿਆ ਸੀ ਉਹ ਵਾਹਿਗੁਰੂ ਸਭ ਅੰਤਰ ਸੋਈ, ਵਾਹਿਗੁਰੂ ਸਭ ਦੇ ਅੰਦਰ ਵਸ ਰਿਹਾ ਹੈ, ਕੀ ਉਹ ਅੰਦਰ ਹੀ ਹੈ ਤੇ ਜਿਹੜਾ ਬਾਹਰ ਏਡਾ ਵੱਡਾ ਸੰਸਾਰ ਹੈ ਉਹਦੇ ਵਿੱਚ ਫਿਰ ਕੌਣ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇਹ ਵੀ ਸਾਡਾ ਭੁਲੇਖਾ ਦੂਰ ਕਰਦੇ ਨੇ, ਜਿੱਥੇ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਵਸ ਰਿਹਾ ਹੈ, ਖੰਡ ਬ੍ਰਹਿਮੰਡ ਪਾਤਾਲ ਦੀਪ, ਉੱਥੇ ਸਾਰੇ ਖੰਡਾਂ ਦੇ ਵਿੱਚ। ਆਹ ਜਿਹੜੀ ਧਰਤੀ ਹੈ ਨਾ, ਇਹਦੇ ਨੌ ਖੰਡ ਮੰਨੇ ਹੋਏ ਨੇ। ਖੰਡ ਕਹਿੰਦੇ ਨੇ ਹਿੱਸੇ ਨੂੰ, ਵੀ ਇਹ ਜਿਹੜੀ ਧਰਤੀ ਦੇ ਨੌ ਖੰਡ ਮੰਨੇ ਹੋਏ ਆ, ਇਹ ਨੌ ਖੰਡਾਂ ਦੇ ਵਿੱਚ ਵੀ ਤੇ ਧਰਤੀਆਂ ਵੀ ਬੇਅੰਤ ਨੇ, ਧਰਤੀ ਹੋਰ ਪਰੈ ਹੋਰ ਤੇ ਇਸ ਲਈ ਖੰਡ ਵੀ ਬੇਅੰਤ ਨੇ। ਖੰਡ ਬ੍ਰਹਿਮੰਡ, ਦੂਸਰੇ ਨੰਬਰ ਤੇ ਬ੍ਰਹਿਮੰਡ ਦੀ ਗੱਲ ਆ ਜਾਂਦੀ ਹੈ। ਬ੍ਰਹਿਮੰਡ ਕਹਿੰਦੇ ਨੇ ਜਿਹਦੇ ਵਿੱਚ 14 ਲੋਕ ਆਉਂਦੇ ਨੇ, ਜਿਵੇਂ 7 ਹੇਠਲੇ ਤੇ 7 ਉੱਪਰਲੇ ਲੋਕ, ਇਹ 14 ਲੋਕਾਂ ਦਾ ਜਿਹੜਾ ਇੱਕ ਸਮੁੱਚਾ ਢਾਂਚਾ ਹੈ ਇਹਨੂੰ ਬ੍ਰਹਿਮੰਡ ਕਹਿੰਦੇ ਨੇ, ਤੇ ਸਾਰੇ ਖੰਡਾਂ ਵਿੱਚ ਵੀ ਤੇ ਬ੍ਰਹਿਮੰਡਾਂ ਦੇ ਵਿੱਚ ਵੀ। ਪਾਤਾਲ, ਜੋ ਪੈਰਾਂ ਦੇ ਤਲੇ ਭਾਵ ਹੇਠਲੇ ਲੋਕ ਨੇ, ਉਹਨਾਂ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਉਹਨਾਂ ਦੀ ਗਿਣਤੀ ਵੀ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖੀ ਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਉਹ ਵੀ ਲੱਖਾਂ ਹੀ ਨੇ। ਪਾਤਾਲ ਜਿਹੜੇ ਹੇਠਲੇ ਲੋਕ ਨੇ, ਉਹਨਾਂ ਦੇ ਵਿੱਚ ਵੀ ਪਰਮੇਸ਼ਰ ਵਸ ਰਿਹਾ ਹੈ। ਦੀਪ, ਤੇ ਦੀਪ ਕਹਿੰਦੇ ਨੇ ਸਮੁੰਦਰ ਦੇ ਟਾਪੂ, ਜ਼ਖੀਰੇ, ਸਮੁੰਦਰ ਦੀ ਵੈਲੀ ਹੋਈ ਧਰਤੀ। ਵੈਸੇ ਤਾਂ 7 ਹੀ ਦੀਪ ਮੰਨੇ ਨੇ, ਪਰ ਹੋ ਸਕਦਾ ਹੋਰ ਛੋਟੇ ਮੋਟੇ ਟਾਪੂ ਵੀ ਵਿੱਚ ਹੋਣ, ਪਰ ਸਤਿਗੁਰੂ ਨੇ ਇੱਥੇ ਕੋਈ ਗਿਣਤੀ ਨਹੀਂ ਲਿਖੀ ਵੀ ਸਾਰੇ ਖੰਡਾਂ ਵਿੱਚ, ਸਾਰੇ ਬ੍ਰਹਿਮੰਡਾਂ ਵਿੱਚ ਤੇ ਸਾਰੇ ਹੇਠਲੇ ਪਾਤਾਲਾਂ ਦੇ ਵਿੱਚ ਤੇ ਸਾਰੇ ਦੀਪ ਸਮੁੰਦਰਾਂ ਦੇ ਟਾਪੂਆਂ ਦੇ ਵਿੱਚ। ਰਵਿਆ ਸਭ ਲੋਈ, ਤੇ ਸਾਰੇ ਲੋਕਾਂ ਦੇ ਵਿੱਚ, ਸਾਰੇ ਤਬਕਾਂ ਦੇ ਵਿੱਚ ਵੀ ਉਹ ਵਾਹਿਗੁਰੂ ਪਰਮੇਸ਼ਰ ਹੀ ਪਰਿਪੂਰਨ ਹੋ ਰਿਹਾ ਹੈ।
ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਬੁਝਾਏ ਸਮਝਾਵੇ, ਸੋ ਬੁੱਝ ਸੀ ਉਹੀ ਉਹਦੇ ਬਾਰੇ ਕੁਛ ਸਮਝ ਸਕਦਾ। ਉਸ ਪਰਮੇਸ਼ਰ ਦੇ ਬਾਰੇ ਅਸੀਂ ਆਪਣੀ ਅਕਲ ਨਾਲ, ਆਪਣੀ ਸੋਚ ਨਾਲ ਜਾਂ ਆਪਣੇ ਬ੍ਰੇਨ ਨਾਲ ਅਸੀਂ ਨਹੀਂ ਉਹਦੇ ਬਾਰੇ ਕੁਛ ਵੀ ਜਾਣ ਸਕਦੇ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਦੱਸਦੇ ਨੇ ਇੱਕ ਵਾਰੀ ਇੱਕ ਮਹਾਤਮਾ ਸ਼ੁਕਰਾਤ ਬਹੁਤ ਸੁਲਝੇ ਹੋਏ ਇੱਕ ਦਾਰਸ਼ਨਿਕ ਤੇ ਚਿੰਤਕ ਵਿਅਕਤੀ ਸਨ। ਇੱਕ ਵਾਰ ਉਹ ਸਮੁੰਦਰ ਦੇ ਕਿਨਾਰੇ ਤੇ ਬੈਠੇ ਸਨ, ਕੁਦਰਤ ਦੇ ਨਜ਼ਾਰੇ ਵੇਖ ਰਹੇ ਸਨ। ਅਚਾਨਕ ਉਹਨਾਂ ਕੀ ਦੇਖਿਆ, ਉੱਥੇ ਨੇੜੇ ਇੱਕ ਬਸਤੀ ਸੀ ਔਰ ਉਸ ਬਸਤੀ ਦੇ ਬੱਚੇ ਉਸ ਸਮੁੰਦਰ ਦੇ ਕਿਨਾਰੇ ਬਰੇਤੀ ਤੇ ਖੇਡਣ ਵਾਸਤੇ ਆਏ ਔਰ ਉਹ ਆ ਕੇ ਕਾਫੀ ਸਮਾਂ ਉੱਥੇ ਖੇਡਦੇ ਰਹੇ। ਉਹਨਾਂ ਵਿੱਚੋਂ ਇੱਕ ਬੱਚਾ ਸੀ ਜਿਹੜਾ ਬਿਲਕੁਲ ਨਾਦਾਨ ਤੇ ਭੋਲਾ ਪਾਲਾ ਸੀ। ਉਸਨੇ ਕੀ ਕੀਤਾ, ਇੱਕ ਘਰੋਂ ਆਪਣੇ ਛੋਟਾ ਜਿਹਾ ਪਿਆਲਾ ਲੈ ਕੇ ਆਇਆ, ਉਹ ਸਮੁੰਦਰ ਵਿੱਚੋਂ ਭਰੇ ਤੇ ਬਾਹਰ ਡੋਲੀ ਜਾਵੇ। ਉਸਨੂੰ ਵੇਖ ਕੇ ਇਹ ਮਹਾਤਮਾ ਸੁਕਰਾਤ ਹੈਰਾਨ ਹੁੰਦੇ ਰਹੇ ਔਰ ਉਹ ਕਾਫੀ ਦੇਰ ਇਹੀ ਕੰਮ ਕਰਦਾ ਰਿਹਾ, ਸਮੁੰਦਰ ਵਿੱਚੋਂ ਪਿਆਲਾ ਭਰੇ ਤੇ ਬਾਹਰ ਡੋਲ ਦੇਵੇ, ਤੇ ਅਖੀਰ ਤੇ ਜਦੋਂ ਹਾਰ ਹੰਭ ਗਿਆ, ਥੱਕ ਗਿਆ, ਰੋਣ ਲੱਗ ਪਿਆ। ਸੁਕਰਾਤ ਉਸ ਬੱਚੇ ਕੋਲ ਗਏ, ਸਿਰ ਤੇ ਹੱਥ ਫੇਰਿਆ, ਬੜੇ ਪਿਆਰ ਨਾਲ ਪੁੱਛਣ ਲੱਗੇ, ਬੇਟਾ ਕੀ ਗੱਲ, ਤੂੰ ਰੋਣਾ ਕਿਉਂ ਹੈ? ਉਹ ਕਹਿੰਦਾ, ਮੈਂ ਰੋਣਾ ਇਸ ਲਈ ਹਾਂ ਕਿਉਂਕਿ ਮੈਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਨਹੀਂ ਹੋ ਰਿਹਾ। ਮਹਾਤਮਾ ਸੁਕਰਾਤ ਪੁੱਛਣ ਲੱਗੇ, ਤੇਰਾ ਮਿਸ਼ਨ ਕੀ ਹੈ? ਉਹ ਕਹਿੰਦਾ, ਮੇਰਾ ਮਿਸ਼ਨ ਹੈ ਕਿ ਮੈਂ ਇਸ ਸਾਗਰ ਨੂੰ ਆਪਣੇ ਪਿਆਲੇ ਵਿੱਚ ਪਾਉਣਾ ਚਾਹੁੰਦਾ ਹਾਂ, ਪਰ ਜਦੋਂ ਮੈਂ ਪਿਆਲਾ ਭਰ ਕੇ ਬਾਹਰ ਸੁੱਟਦਾ, ਸਮੁੰਦਰ ਓਨੇ ਦਾ ਓਨਾ ਹੀ ਰਹਿੰਦਾ। ਇਸ ਲਈ ਮੈਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਨਹੀਂ ਹੋ ਰਿਹਾ। ਮੈਂ ਚਾਹੁੰਦਾ ਹਾਂ ਇਸ ਪਿਆਲੇ ਵਿੱਚ ਸਮੁੰਦਰ ਪਾ ਲਵਾਂ, ਪਰ ਮੇਰੇ ਪਿਆਲੇ ਵਿੱਚ ਸਮੁੰਦਰ ਨਹੀਂ ਪੈ ਰਿਹਾ। ਮਹਾਤਮਾ ਬੁੱਧ ਉਸ ਵੇਲੇ ਹੈਰਾਨ ਹੋਏ ਤੇ ਨਾਲ ਮੁਸਕਰਾਏ, ਉਸ ਬੱਚੇ ਨੂੰ ਦਿਲਾਸਾ ਦਿੱਤਾ, ਕਹਿਣ ਲੱਗੇ, ਤੂੰ ਹਾਲੇ ਛੋਟਾ ਹੈ, ਤੇਰੀ ਅਕਲ ਵੀ, ਤੇਰਾ ਬ੍ਰੇਨ ਵੀ, ਤੇਰੀ ਸੋਚ ਵੀ ਹਾਲੇ ਬਹੁਤ ਛੋਟੀ ਹੈ ਕਿਉਂਕਿ ਤੂੰ ਹਾਲੇ ਬੱਚਾ, ਇਸ ਲਈ ਤੈਨੂੰ ਇਸ ਗੱਲ ਦਾ ਪਤਾ ਨਹੀਂ, ਸਮੁੰਦਰ ਬਹੁਤ ਵੱਡਾ ਹੈ। ਇਹ ਸਮੁੰਦਰ ਨੂੰ ਇਸ ਪਿਆਲੇ ਵਿੱਚ ਨਹੀਂ ਪਾਇਆ ਜਾ ਸਕਦਾ। ਤੂੰ ਜੋ ਯਤਨ ਕਰ ਰਿਹਾ ਹੈ, ਇਹ ਤੇਰਾ ਯਤਨ ਕਦੀ ਵੀ ਸਫਲ ਨਹੀਂ ਹੋ ਸਕਦਾ, ਕਦੇ ਤੇਰੇ ਪਿਆਲੇ ਵਿੱਚ ਸਮੁੰਦਰ ਨਹੀਂ ਪੈ ਸਕਦਾ। ਹਾਂ, ਇੱਕ ਗੱਲ ਜ਼ਰੂਰ ਹੋ ਸਕਦੀ ਹੈ, ਤੇਰਾ ਪਿਆਲਾ ਸਮੁੰਦਰ ਵਿੱਚ ਜ਼ਰੂਰ ਪੈ ਸਕਦਾ, ਕਿਉਂਕਿ ਸਮੁੰਦਰ ਵੱਡਾ, ਪਿਆਲਾ ਛੋਟਾ ਹੈ। ਤੇਰਾ ਪਿਆਲਾ ਤੇ ਸਮੁੰਦਰ ਵਿੱਚ ਪੈ ਸਕਦਾ, ਪਰ ਤੇਰੇ ਛੋਟੇ ਪਿਆਲੇ ਵਿੱਚ ਵੱਡਾ ਸਮੁੰਦਰ ਨਹੀਂ ਪੈ ਸਕਦਾ। ਜਦੋਂ ਇੰਨੀ ਗੱਲ ਆਖੀ, ਉਸ ਬੱਚੇ ਨੂੰ ਵੀ ਅਨੁਭਵ ਹੋਇਆ ਵੀ ਜੋ ਕੁਝ ਇਹ ਮਹਾਤਮਾ ਨੇ ਬਚਨ ਕਹੇ ਨੇ ਬਿਲਕੁਲ ਯਥਾਰਥ ਨੇ। ਉਸੇ ਵੇਲੇ ਉਸਨੇ ਆਪਣੀ ਕੋਸ਼ਿਸ਼ ਕਰਨੀ ਛੱਡ ਦਿੱਤੀ। ਬੱਚਾ ਖੁਸ਼ ਹੋਇਆ ਤੇ ਆਪਣੇ ਘਰ ਨੂੰ ਚਲਿਆ ਗਿਆ। ਹੁਣ ਜੇ ਇਹ ਮਨੁੱਖ ਦਾ ਵੀ ਤੇ ਇਹੀ ਸੁਭਾਵ ਹੈ, ਉਸ ਬੱਚੇ ਵਾਂਗੂ ਨਾਕਾਮ ਕੋਸ਼ਿਸ਼ਾਂ ਕਰ ਰਿਹਾ ਹੈ, ਆਪਣੀ ਅਕਲ ਦੇ ਪਿਆਲੇ ਦੇ ਨਾਲ, ਆਪਣੀ ਸੋਚ ਸ਼ਕਤੀ ਨਾਲ ਉਸ ਰੱਬ ਸਮੁੰਦਰ ਨੂੰ ਆਪਣੇ ਦਿਮਾਗ ਦੇ ਵਿੱਚ ਤੇ ਆਪਣੇ ਬ੍ਰੇਨ ਦੇ ਵਿੱਚ ਪਾਉਣਾ ਚਾਹੁੰਦਾ। ਇਹਦੀ ਉਸ ਬੱਚੇ ਵਰਗੀ ਕੋਸ਼ਿਸ਼ ਹੈ ਜਿਹੜਾ ਪਿਆਲੇ ਵਿੱਚ ਸਮੁੰਦਰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਪਿਆਲੇ ਦੇ ਵਿੱਚ ਸਮੁੰਦਰ ਨੂੰ ਕਦੀ ਵੀ ਨਹੀਂ ਪਾਇਆ ਜਾ ਸਕਦਾ। ਹਾਂ, ਪਿਆਲਾ ਸਮੁੰਦਰ ਵਿੱਚ ਪੈ ਸਕਦਾ, ਪਰ ਸਮੁੰਦਰ ਪਿਆਲੇ ਵਿੱਚ ਨਹੀਂ ਪੈ ਸਕਦਾ। ਇਸ ਗੱਲ ਨੂੰ ਸਮਝ ਲੈਣਾ ਚਾਹੀਦਾ, ਪਰ ਅਸੀਂ ਸਮਝਦੇ ਨਹੀਂ। ਹਰ ਮਨੁੱਖ ਦੀ ਇਹ ਕੋਸ਼ਿਸ਼ ਹੁੰਦੀ ਹੈ, ਜਿਹੜਾ ਥੋੜਾ ਬਹੁਤ ਕਿਤਾਬੀ ਗਿਆਨ ਸਿੱਖ ਲੈਂਦਾ ਹੈ, ਕੋਈ ਛੋਟੀ ਮੋਟੀ ਉਹਨੂੰ ਡਿਗਰੀ ਮਿਲ ਜਾਂਦੀ ਹੈ, ਉਹ ਆਪਣੇ ਆਪ ਨੂੰ ਪਤਾ ਨਹੀਂ ਬਸ ਰੱਬੀ ਸਮਝਣ ਲੱਗ ਜਾਂਦਾ। ਉਹ ਕਹਿੰਦਾ, ਜਿੰਨਾ ਅਕਲ, ਜਿੰਨਾ ਦਿਮਾਗ, ਜਿੰਨਾ ਗਿਆਨ ਮੇਰੇ ਕੋਲ ਹੈ, ਉਹ ਹੋਰ ਕਿਸੇ ਕੋਲ ਵੀ ਨਹੀਂ। ਫਿਰ ਉਹ ਆਪਣੇ ਇਸ ਗਿਆਨ ਦੇ ਪਿਆਲੇ ਵਿੱਚ ਰੱਬ ਨੂੰ ਪਾਉਣ ਦਾ ਵੀ ਯਤਨ ਕਰਦਾ, ਪਰ ਉਹ ਕਦੀ ਪੈ ਨਹੀਂ ਸਕਦਾ, ਇਹ ਉਹਦੀ ਕੋਸ਼ਿਸ਼ ਬੇਅਰਥ ਹੁੰਦੀ ਹੈ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਇਸ ਮਨੁੱਖ ਦੀ ਕੋਸ਼ਿਸ਼ ਹਮੇਸ਼ਾ ਤੋਂ ਇਸ ਤਰ੍ਹਾਂ ਰਹੀ ਹੈ, ਤੇ ਪਰ ਇਹਦੇ ਵਿੱਚ ਕਦੀ ਕਾਮਯਾਬ ਵੀ ਨਹੀਂ ਹੋ ਸਕਦਾ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਜਿਸ ਆਪ ਬੁਝਾਏ ਸੋ ਬੁਝ ਸੀ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਮਝਾਵੇ, ਆਪ ਹੀ ਗਿਆਨ ਦੇਵੇ, ਆਪ ਹੀ ਸੋਝੀ ਦੇਵੇ, ਉਹੀ ਉਹਦੇ ਬਾਰੇ ਕੁਛ ਨਾ ਕੁਛ ਜਾਣ ਸਕੇਗਾ। ਆਪਣੇ ਆਪ ਅਸੀਂ ਕੁਛ ਨਹੀਂ ਜਾਣ ਸਕਦੇ, ਉਹਦੀ ਕਿਰਪਾ ਦੇ ਨਾਲ ਹੀ ਕੁਝ ਨਾ ਕੁਝ ਜਾਣਿਆ ਜਾ ਸਕਦਾ ਹੈ। ਨਿਰਮਲ ਜਨ ਸੋਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਕੁਛ ਸਮਝਾ ਦੇਵੇ, ਜਿਸ ਨੂੰ ਉਹ ਆਪਣੇ ਸਰੂਪ ਦੀ ਸੋਝੀ ਪ੍ਰਦਾਨ ਕਰ ਦੇਵੇ, ਨਿਰਮਲ ਜਨ ਸੋਈ, ਬਈ ਉਹੀ ਜਨ ਪੁਰਸ਼ ਨਿਰਮਲ ਸੋਭਾ ਵਾਲਾ ਬਣਦਾ। ਫਿਰ ਉਹਦਾ ਇਸ ਦੁਨੀਆਂ ਦੇ ਵਿੱਚ ਵੀ ਜਸ ਹੁੰਦਾ ਹੈ, ਲੋਕ ਵੀ ਉਸ ਦੀ ਤਾਰੀਫ ਕਰਦੇ ਨੇ, ਹਰ ਮਨ ਤਨ ਵਸਿਆ ਸੋਈ, ਜੈ ਜੈ ਕਾਰ ਕਰੇ ਸਭ ਕੋਈ, ਤੇ ਬਾਕੀ ਜਿਸ ਨੂੰ ਵਾਹਿਗੁਰੂ ਆਪ ਹੀ ਸਮਝਾਵੇ, ਉਹੀ ਉਹਨੂੰ ਸਮਝ ਸਕੇਗਾ, ਤੇ ਜਿਹੜਾ ਉਸਨੂੰ ਸਮਝ ਲਵੇ ਤੇ ਉਹੀ ਪੁਰਸ਼ ਨਿਰਮਲ ਸੋਭਾ ਵਾਲਾ, ਉੱਜਲ ਸੋਭਾ ਵਾਲਾ ਸੰਸਾਰ ਦੇ ਵਿੱਚ ਬਣਦਾ ਹੈ। ਜਦੋਂ ਆਪਾਂ ਸੰਸਾਰ ਵੱਲ ਨਿਗਾਹ ਮਾਰ ਕੇ ਦੇਖਦੇ ਹਾਂ, ਬਈ ਵੇਖ ਲੋ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਹੈ, ਤੇ ਸਾਰੀ ਦੁਨੀਆਂ ਹੁਣ ਉਹਨਾਂ ਨੂੰ ਯਾਦ ਕਰਦੀ ਹੈ। ਗੁਰਬਾਣੀ ਵਿੱਚ ਵੀ ਦੋ ਕਿਸਮ ਦੇ ਵਿਅਕਤੀਆਂ ਦਾ ਜ਼ਿਕਰ ਆਉਂਦਾ ਹੈ। ਇੱਕ ਤਾਂ ਉਹਨਾਂ ਮਹਾਂਪੁਰਖਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ, ਸਿਮਰਨ ਕੀਤਾ, ਭਗਤੀ ਕੀਤੀ, ਤੇ ਦੂਸਰੇ ਉਹਨਾਂ ਲੋਕਾਂ ਦਾ ਵੀ ਜ਼ਿਕਰ ਆਇਆ ਹੈ ਤੇ ਜਿਨ੍ਹਾਂ ਨੇ ਕਦੇ ਸਿਵਾਏ ਬੁਰਾਈ ਤੋਂ, ਪਾਪ ਤੋਂ, ਬੁਰੇ ਕੰਮ ਤੋਂ ਹੋਰ ਕੋਈ ਚੰਗਾ ਕੰਮ ਨਹੀਂ ਸੀ ਕੀਤਾ, ਪਰ ਕੋਈ ਸਬੱਬ ਨਾਲ ਕੋਈ ਐਸਾ ਕੋਈ ਚਾਂਸ ਬਣਿਆ, ਕੋਈ ਚਮਤਕਾਰ ਹੋਇਆ, ਕੋਈ ਐਸਾ ਕ੍ਰਿਸ਼ਮਾ ਵਾਪਰਿਆ, ਕੋਈ ਅਜਾਮਲ ਵਰਗਾ ਰੱਬ ਦੀ ਸ਼ਰਨ ਵਿੱਚ ਆ ਗਿਆ, ਕੋਈ ਮਹਾਂਪੁਰਖ ਦੀ ਸੰਗਤ ਹੋ ਗਈ, ਤੇ ਉਹਦਾ ਵੀ ਨਾਮ ਗੁਰਬਾਣੀ ਵਿੱਚ ਆਇਆ ਹੈ। ਤੁਸੀਂ ਜਦੋਂ ਗੁਰਬਾਣੀ ਪੜ੍ਹਦੇ ਹੋ ਨਾ, ਉਹਦੇ ਵਿੱਚ ਜਾਂ ਤੇ ਇਹ ਤੁਸੀਂ ਪੜ੍ਹੋਗੇ, ਰਾਮ ਜਪਹੋ ਜੀ ਐਸੇ ਐਸੇ, ਤਰੂ ਪ੍ਰਹਿਲਾਦ ਜਪਿਓ ਹਰ ਜੈਸੇ, ਜਾਂ ਇਹ ਵੀ ਪੜ੍ਹੋਗੇ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ, ਗਨਕਾਂ ਹੂੰ ਗਤ ਪਾਈ, ਜਾਂ ਤੇ ਭਗਤਾਂ ਦਾ ਜ਼ਿਕਰ ਹੈ, ਤੇ ਜਾਂ ਜਿਹੜੇ ਬਿਲਕੁਲ ਉਹਨਾਂ ਤੋਂ ਉਲਟੇ ਰਸਤੇ ਤੁਰੇ ਹੋਏ ਸਨ, ਤੇ ਵਾਹਿਗੁਰੂ ਦੀ ਮਿਹਰ ਹੋਈ ਔਰ ਉਹਨਾਂ ਦੇ ਜੀਵਨ ਦੇ ਵਿੱਚ ਇਕਦਮ ਪਲਟਾ ਆਇਆ, ਉਹਨਾਂ ਦਾ ਵੀ ਜ਼ਿਕਰ ਗੁਰਬਾਣੀ ਵਿੱਚ ਆਇਆ ਹੈ। ਇਸੇ ਲਈ ਕਿਸੇ ਵਿਦਵਾਨ ਨੇ ਇੱਥੇ ਬੜੀ ਸੁੰਦਰ ਟਿੱਪਣੀ ਕੀਤੀ ਹੈ। ਉਹ ਕਹਿੰਦਾ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਦੋ ਕਿਸਮ ਦੇ ਮਨੁੱਖ ਪ੍ਰਵਾਨ ਹੁੰਦੇ ਨੇ। ਇੱਕ ਤਾਂ ਉਹ ਭਗਤ, ਸੰਤ, ਮਹਾਂਪੁਰਖ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਵਾਹਿਗੁਰੂ ਦੀ ਭਗਤੀ ਕੀਤੀ, ਜਿਨ੍ਹਾਂ ਦੇ ਬਾਰੇ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ, ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪਰਾ ਪੁਜਹਿਨਾ ਰਤਨ ਕਰੋੜ। ਉਹਨਾਂ ਮਹਾਂਪੁਰਖਾਂ ਦੀ ਗੱਲ ਬਾਣੀ ਵਿੱਚ ਆਉਂਦੀ ਹੈ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਹਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ। ਉਹਨਾਂ ਮਹਾਂਪੁਰਖਾਂ ਦੇ ਬਾਰੇ ਇਹ ਵੀ ਲਿਖਿਆ ਮਿਲਦਾ, ਧਨ 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 ਜਾਣੇ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹ ਉਹਨਾਂ ਮਹਾਂਪੁਰਖਾਂ ਦੀ ਗੱਲ ਹੈ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ, ਕਦੇ ਕੋਈ ਮਾੜੇ ਪਾਸੇ ਕਰਨਾ ਤੇ ਇੱਕ ਪਾਸੇ ਕਦੀ ਸੋਚਿਆ ਵੀ ਨਹੀਂ, ਉਹ ਰੱਬ ਦੇ ਦਰ ਪ੍ਰਵਾਨ ਹੋਏ। ਦੂਸਰੇ ਉਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਛ ਅੰਦਰ ਸੀ ਤੇ ਉਹੀ ਕੁਛ ਬਾਹਰ ਕੀਤਾ ਹੈ। ਇਹ ਨਹੀਂ ਹੈ ਵੀ ਅੰਦਰ ਕੁਛ ਹੋਰ ਸੀ, ਬਾਹਰੋਂ ਕੁਛ ਹੋਰ ਬਣ ਕੇ ਦਿਖਾਇਆ। ਇੱਕ ਮਨੁੱਖ ਦਾ ਸੁਭਾਵ ਹੈ, ਉਹਦੇ ਅੰਦਰ ਕਈ ਵਾਰੀ ਕੁਝ ਹੋਰ ਹੁੰਦਾ ਤੇ ਬਾਹਰੋਂ ਕੁਝ ਹੋਰ ਬਣ ਕੇ ਦਿਖਾਉਂਦਾ ਹੈ, ਕਿਉਂਕਿ ਮਨੁੱਖ ਦਾ ਸੁਭਾਵ ਹਮੇਸ਼ਾ ਹੀ ਇਹ ਇਸ ਕਿਸਮ ਦਾ ਬਣਿਆ ਹੋਇਆ ਹੈ। ਅੰਦਰ ਇਸ ਦੇ ਬੁਰੀ ਭਾਵਨਾ ਹੁੰਦੀ ਤੇ ਬਾਹਰੋਂ ਇਹ ਸ਼ਰੀਫ ਬਣ ਕੇ ਦਿਖਾਉਂਦਾ, ਆਪਣੇ ਅੰਦਰਲੇ ਨੂੰ ਛੁਪਾਉਂਦਾ ਤੇ ਬਾਹਰੋਂ ਆਪਣੇ ਨਕਲੀ ਜਿਹੜੇ ਹੋਰ ਚਿਹਰੇ ਨੂੰ ਲੋਕਾਂ ਵਿੱਚ ਨਸ਼ਰ ਕਰਨ ਦੀ ਕੋਸ਼ਿਸ਼ ਕਰਦਾ। ਪਰ ਨਹੀਂ, ਜਿਨ੍ਹਾਂ ਨੇ ਅੰਦਰਲੀ ਗੱਲ ਨੂੰ ਬਾਹਰ ਵੀ ਪ੍ਰਗਟ ਕੀਤਾ, ਜੇ ਅੰਦਰ ਪਾਪ ਸੀ ਉਹਨਾਂ ਨੇ ਬਾਹਰੋਂ ਵੀ ਉਹੀ ਕੁਛ ਕੀਤਾ, ਉਹ ਲੋਕ ਰੱਬ ਦੇ ਦਰ ਦੇ ਵਿੱਚ ਬਖਸ਼ੇ ਗਏ। ਜਾਂ ਜਿਹੜੇ ਪੂਰਨ ਸੰਤ ਭਗਤ ਮਹਾਂਪੁਰਖ ਨੇ ਉਹ ਵਾਹਿਗੁਰੂ ਦੇ ਦਰ ਪ੍ਰਵਾਨ ਹੋਏ, ਤੇ ਜਾਂ ਜਿਨ੍ਹਾਂ ਨੇ ਆਪਣੇ ਅੰਦਰੋਂ ਬਾਹਰੋਂ ਇੱਕ ਹੋ ਕੇ, ਜਿਨ੍ਹਾਂ ਨੇ ਜੋ ਵੀ ਕੁਛ ਕੀਤਾ ਅੰਦਰੋਂ ਬਾਹਰੋਂ ਇੱਕ ਹੋ ਕੇ ਕੀਤਾ, ਕੁਛ ਲੁਕਾਇਆ ਨਹੀਂ ਤੇ ਕੁਛ ਗਵਾਇਆ ਨਹੀਂ, ਤੇ ਉਹਨਾਂ ਲੋਕਾਂ ਦੇ ਬਾਰੇ ਵੀ ਲਿਖਿਆ, ਉਹ ਵੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਏ ਨੇ। ਤੇ ਜਿਹੜੇ ਵਿੱਚ ਵਿਚਾਲੇ ਨੇ ਨਾ, ਜਿਨ੍ਹਾਂ ਦੀ ਬਾਬਤ ਲਿਖਿਆ ਹੈ, ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ, ਉਹਨਾਂ ਲਈ ਕੋਈ ਥਾਂ ਨਹੀਂ ਰੱਬ ਦੇ ਘਰ ਦੇ ਵਿੱਚ, ਉਹ ਤੇ ਬਸ ਇੱਧਰ ਉੱਧਰ ਹੀ ਭਟਕਦੇ ਰਹਿ ਜਾਂਦੇ ਨੇ, ਧੋਬੀ ਦੇ ਕੁੱਤੇ, ਨਾ ਘਰ ਦੇ ਨਾ ਕਾਟ ਦੇ। ਇਹ ਹਾਲਤ ਉਹਨਾਂ ਦੀ ਹੈ ਵੀ ਜਿਹੜੇ ਵਿੱਚ ਵਿਚਾਲੇ ਰਹਿੰਦੇ ਨੇ, ਜਿਨ੍ਹਾਂ ਦਾ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ ਹੁੰਦਾ ਹੈ, ਕਿਉਂਕਿ ਸਤਿਗੁਰੂ ਤਾਂ ਜਾਣਦੇ ਹੀ ਨੇ। ਇਸੇ ਲਈ ਹਜ਼ੂਰ ਇੱਥੇ ਸਾਨੂੰ ਇਹ ਗੱਲ ਸਮਝਾ ਰਹੇ ਹਨ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਹੀ ਬੁਝਾਵੇ, ਆਪ ਹੀ ਸਮਝਾਵੇ, ਉਹੀ ਉਸ ਨੂੰ ਸਮਝ ਸਕਦਾ ਤੇ ਉਹੀ ਨਿਰਮਲ ਸੋਭਾ ਵਾਲਾ ਬਣਦਾ। ਦੂਸਰਿਆਂ ਨੂੰ ਤੇ ਲੋਕ ਜਾਣਦੇ ਹੀ ਨਹੀਂ, ਜਿਨ੍ਹਾਂ ਨੇ ਭਗਤੀ ਕੀਤੀ ਹੁੰਦੀ ਹੈ ਤੇ ਉਹਨਾਂ ਦੀ ਸਾਰੇ ਲੋਕ ਜੈ ਜੈਕਾਰ ਕਰਦੇ ਹਨ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ। ਅੱਜ ਕਥਾ ਦੇ ਮੱਧ ਦੀ ਅਰਦਾਸ ਹੋਈ, ਆਦ ਪੂਰਨ ਮੱਧ ਪੂਰਨ। ਮੱਧ ਸ਼ਬਦ ਦੇ ਉੱਤੇ ਬਾਣੀ ਦਾ ਮੱਧ ਆਉਂਦਾ ਹੈ, ਇਸ ਲਈ ਅਰਦਾਸ ਕਰਨ ਤੋਂ ਬਾਅਦ ਤੇ ਇਸ ਵਾਰ ਦੀ ਕਥਾ ਆਰੰਭ ਹੋਈ ਤੇ ਹੁਣ ਅੱਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਸ਼ਲੋਕ ਭੋਗਾਂ ਦੇ ਸ਼ਲੋਕ ਤੇ ਰਾਗ ਮਾਲਾ ਤੇ ਜਾ ਕੇ ਇਹ ਬਾਣੀ ਸੰਪੂਰਨ ਹੁੰਦੀ ਹੈ ਤੇ ਜਦੋਂ ਕਥਾ ਵੀ ਗੁਰੂ ਦੀ ਕਿਰਪਾ ਦੁਆਰਾ ਉੱਥੋਂ ਤੱਕ ਜਾਵੇਗੀ ਫਿਰ ਕਥਾ ਦਾ ਵੀ ਭੋਗ ਪਵੇਗਾ ਤੇ ਕਥਾ ਦੀ ਸੰਪੂਰਨਤਾ ਹੋਵੇਗੀ। ਸਤਿਗੁਰੂ ਦੇ ਚਰਨਾਂ ਦੇ ਵਿੱਚ ਸਮੂਹ ਸੰਗਤਾਂ ਵੱਲੋਂ ਪੰਜ ਸਿੰਘਾਂ ਨੇ ਰਲ ਕੇ ਅਰਦਾਸ ਕੀਤੀ ਹੈ ਤੇ ਉਮੀਦ ਹੈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਸੰਗਤ ਤੇ ਭਾਵੇਂ ਨਾਮ ਤਾਰੀਖ ਹੀ ਸਹੀ ਇਹ ਸਿੰਘਾਂ ਦੀ ਅਰਦਾਸ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜ਼ਰੂਰ ਪ੍ਰਵਾਨ ਕਰਨਗੇ। ਸਮੂਹ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।